ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਰ ਬੁਲੰਦੀ ਬਖਸ਼ੀ। ਅਕਾਲ ਪੁਰਖ ਦੇ ਹੁਕਮ ਵਿੱਚ ਜੋ ਖਾਲਸਾ ਪੰਥ ਸਾਜਿਆ ਗਿਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਪੁਰਖ ਦੀ ਮੌਜ ਵਿੱਚ ਜੋ ਖਾਲਸਾ ਪੰਥ ਪ੍ਰਗਟ ਹੋਇਆ, ਮਾਤਾ ਸਾਹਿਬ ਦੇਵਾ ਜੀ ਨੂੰ ਖਾਲਸੇ ਦੀ ਮਾਤਾ ਦਾ ਰੁਤਬਾ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਔਰਤ ਦਾ ਗੌਰਵ ਹੋਰ ਉੱਚਾ ਚੁੱਕ ਦਿੱਤਾ। ਦੁਨੀਆ ਵਿੱਚ ਸਭ ਤੋਂ ਸਰਵਉੱਚ ਪੰਥ ਦੀ ਮਾਤਾ ਐਲਾਨ ਦਿੱਤਾ। ਇਤਨਾ ਅਦਬ ਇਸਤਰੀ ਜਾਤ ਨੂੰ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ। ਪਿਤਾ ਭਾਈ ਰਾਮੂ ਬਸੀ ਖੱਤਰੀ ਨੇ, ਜਿਨ੍ਹਾਂ ਦੀ ਗੋਦ ਵਿੱਚ ਇਹ ਮਾਤਾ ਖੇਡੀ ਹੈ, ਔਰ ਜਿਸ ਕੁੱਖ 'ਚੋਂ ਆਗਾਜ਼ ਹੋਇਆ ਉਹਦਾ ਨਾਮ ਮਾਤਾ ਜਸਦੇਈ ਜੀ ਹੈ। ਉਹ ਪਾਕ ਨਗਰ ਰੋਹਤਾਸ ਹੈ, ਜ਼ਿਹਲਮ ਡਿਸਟ੍ਰਿਕਟ ਹੈ, ਅੱਜ ਕੱਲ੍ਹ ਪਾਕਿਸਤਾਨ ਕਹਿ ਲਵੋ। ਉਸ ਰੂਹੇ ਜ਼ਮੀਨ 'ਤੇ ਮਾਤਾ ਜੀ ਦਾ ਆਗਾਜ਼ 1811-1738 ਬਿਕਰਮੀ ਨੂੰ ਹੁੰਦਾ ਹੈ, ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਆਨੰਦ ਕਾਰਜ 1857 ਬਿਕਰਮੀ ਨੂੰ, ਇੱਕ ਸਾਲ ਬਾਅਦ, ਖਾਲਸਾ ਪੰਥ ਦੀ ਸਾਜਨਾ ਦੇ ਇੱਕ ਸਾਲ ਬਾਅਦ ਗੁਰੂ ਕੇ ਮਹਿਲ ਬਣਦੇ ਨੇ ਮਾਤਾ ਸਾਹਿਬ ਦੇਵਾ ਜੀ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਇਹ ਰਿਸ਼ਤਾ ਕਿਵੇਂ ਜੁੜਦਾ ਹੈ ਧਿਆਨ ਦਿਓ। ਇਹ ਜਿਹੜਾ ਭਾਈ ਰਾਮੂ ਹੈ ਨਾ, ਖੱਤਰੀ ਸਿੱਖ, ਗੁਰੂ ਨਾਨਕ ਨੂੰ ਆਪਣਾ ਮੁਰਸ਼ਦ ਮੰਨਦੇ ਨੇ। ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਅਤੇ ਗੁਰੂ ਕਿਆਂ ਅੱਗੇ ਅਰਦਾਸ ਕੀਤੀ ਗਈ, ਬੇਨਤੀ ਕੀਤੀ ਗਈ, ਘਰ ਵਿੱਚ ਇੱਕ ਬੱਚੀ ਦਾ ਆਗਾਜ਼ ਹੋਇਆ, ਹੁਣ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਘਰ ਵਿੱਚ ਬੱਚੀ ਪੈਦਾ ਹੋਈ ਅਤੇ ਉਹ ਗੁਰੂ ਨਾਨਕ ਸਾਰਿਆਂ ਦਾ ਖਸਮ ਹੈ, ਸਾਹਿਬ ਹੈ ਸਭ ਤੋਂ ਵੱਡਾ, ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਅਤੇ ਜੋ ਸਾਹਿਬ ਨੇ ਦਿੱਤਾ ਹੋਵੇ ਉਹਦਾ ਨਾਮ ਰੱਖ ਦਿੱਤਾ ਗਿਆ ਸਾਹਿਬ ਦੇਵੀ, ਵੀ ਸਾਹਿਬ ਨੇ ਇਹ ਦਾਤ ਦਿੱਤੀ ਹੈ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਦਾਤ ਹਾਸਲ ਹੋਈ ਹੈ। ਵੇਖੋ ਬਾਣੀ ਦਾ ਬੋਲ ਹੈ, ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰਾ ਪਾਏ। ਗੁਰੂ ਪਾਤਸ਼ਾਹ ਝੋਲੀਆਂ ਭਰਨ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ, ਗੁੱਜੀ ਸ਼ਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ, ਗੁਰੂ ਨਾਨਕ ਹੀ ਝੋਲੀਆਂ ਭਰਨ ਵਾਲੇ ਨੇ। ਹੁਣ ਜਨਮ ਸੰਸਕਾਰ ਸਮੇਂ ਹੀ ਮਾਤਾ ਪਿਤਾ ਨੇ ਇਹ ਧਾਰ ਲਿਆ ਸੀ ਵੀ ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ, ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ, ਅਤੇ ਸਮਾਂ ਆਉਣ 'ਤੇ ਇਹ ਗੁਰੂ ਕੀ ਅਮਾਨਤ ਗੁਰੂ ਕੇ ਚਰਨਾਂ ਵਿੱਚ ਹੀ ਅਰਪਿਤ ਕਰ ਦੇਣੀ ਹੈ, ਭਾਵਨਾ ਸੀ ਉਹਨਾਂ ਦੀ। ਹੁਣ ਜਿਹੜੇ ਮਾਤਾ ਪਿਤਾ ਗੁਰਮਤੀਏ ਹੁੰਦੇ ਨੇ ਨਾ, ਉਹ ਬੱਚੇ ਨੂੰ ਸਿੱਖਿਆ ਕੀ ਦਿੰਦੇ ਨੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮਾਤਾ ਪਿਤਾ ਗੁਰਮਤੀਏ ਜਦੋਂ ਵੇਖੋਗੇ ਉਹ ਆਪਣੇ ਬੱਚੇ ਨੂੰ ਇਹੀ ਅਸੀਸ ਦਿੰਦੇ ਨੇ ਵੀ ਤੈਨੂੰ ਨਾਨਕ ਨਿਰੰਕਾਰੀ ਅਕਾਲ ਪੁਰਖ ਭੁੱਲੇ ਨਾ, ਗੁਰਮਤੀਆਂ ਵਾਲਾ ਉਪਦੇਸ਼ ਦਿੰਦੇ ਨੇ। ਹੁਣ ਮਾਤਾ ਪਿਤਾ ਗੁਰਮਤੀਏ ਸਨ, ਔਰ ਸਦੀਵੀ ਇੱਛਾ ਸੀ ਕਿ ਸਾਹਿਬ ਦੇਵੀ ਗੁਰਮਤ ਦੀ ਧਾਰਨੀ ਹੋਵੇ। ਹੁਣ ਉਹ ਇਹ ਨਹੀਂ ਨਾ ਜਾਣਦੇ ਵੀ ਇਸ ਮਾਈ ਦਾ ਸੰਯੋਗ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨਾਲ ਹੈ, ਔਰ ਇਹ ਮਾਈ ਦੁਨੀਆ ਦੇ ਉੱਤੇ ਹੋਰਾਂ ਬੱਚੀਆਂ ਦਾ ਆਗਾਜ਼ ਹੁੰਦਾ ਹੈ, ਉਹਨਾਂ ਵਰਗਾ ਇਹਦਾ ਮਰਾਤਬਾ ਨਹੀਂ, ਇਹ ਪਰਮਾਤਮਾ ਦੀ ਯਾਦ ਸ਼ਕਤੀ ਹੈ। ਬਚਪਨ ਤੋਂ ਹੀ ਸੁਖਮਣੀ ਸਾਹਿਬ, ਜਪਜੀ ਸਾਹਿਬ, ਆਸਾ ਦੀ ਵਾਰ, ਪਾਕ ਬਾਣੀ ਦਾ ਅਭਿਆਸ ਕਰਨਾ, ਬਾਣੀ ਬੜੀ ਮਿੱਠੜੀ ਆਵਾਜ਼ ਵਿੱਚ ਪੜ੍ਹਨੀ, ਸੰਗਤਾਂ ਨੇ ਪ੍ਰੇਮ ਸਹਿਤ ਸੁਣਨੀ। ਦਾਸ ਇੱਕ ਵਾਰ ਫਿਰ ਬੇਨਤੀ ਕਰੇ, ਮਹਾਂਪੁਰਸ਼ਾਂ ਵੀ ਕੀਤੀ ਹੈ, ਬੀਬੀਆਂ ਨੂੰ ਬੇਨਤੀ ਹੈ ਵੀ ਬੱਚਿਆਂ ਨੂੰ ਥੋੜ੍ਹਾ ਜਿਹਾ ਸਾਂਭ ਕੇ ਰੱਖੋ, ਨਹੀਂ ਤਾਂ ਲੰਗਰ ਪਾਣੀ ਇਹਨਾਂ ਨੂੰ ਛਕਾਓ, ਸਾਰੀ ਸੰਗਤ ਦਾ ਰਸ ਖਰਾਬ ਹੁੰਦਾ ਹੈ। ਉਹ ਰੌਲਾ ਪਾਇਆ ਫਿਰ ਧਿਆਨ ਪ੍ਰਚਾਰਕ ਦਾ ਵੀ ਟੁੱਟ ਜਾਂਦਾ ਵੀ ਕਥਾ ਕਿੱਥੇ ਚੱਲਦੀ ਹੈ, ਅਤੇ ਸੁਣਨ ਵਾਲਿਆਂ ਦਾ ਵੀ ਟੁੱਟ ਜਾਂਦਾ। ਔਰ ਇਹ ਮੇਲਾ ਤਾਂ ਹੈ ਨਹੀਂ, ਇਹ ਗੁਰਮਤਿ ਸਮਾਗਮ ਹੈ, ਔਰ ਉਸ ਮਾਤਾ ਸਾਹਿਬ ਦੇਵਾ ਜੀ ਦੀ ਯਾਦ ਨੂੰ ਸਮਰਪਿਤ ਹੈ, ਜਿਹੜੀ ਸਦੀਵੀ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਅੰਤਰ ਧਿਆਨ ਹੋ ਕੇ ਇੰਨਾ ਲੰਬੇਰਾ ਚੌਂਕੜਾ ਮਾਰਦੀ ਸੀ ਵੀ ਉਹਦੇ ਚੌਂਕੜੇ ਦਾ ਕੋਈ ਅੰਤ ਨਹੀਂ ਪਾ ਸਕਦਾ। ਇੰਨੀ ਸ਼ਾਂਤ ਚਿੱਤ ਮਾਤਾ, ਅਤੇ ਆਪਾਂ ਇੱਥੇ ਮੱਛੀ ਵੇਚਣੀ ਲਾਈ ਹੈ, ਥੋੜ੍ਹਾ ਜਿਹਾ ਬੱਚਿਆਂ ਨੂੰ ਕਾਬੂ ਵਿੱਚ ਰੱਖੋ, ਨਹੀਂ ਤਾਂ ਲੰਗਰ ਛਕਾ ਕੇ ਲਿਆਓ ਇਹਨਾਂ ਨੂੰ। ਇੱਥੇ ਸੰਗਤ ਨੂੰ ਮਨ ਦੀ ਖੁਰਾਕ ਲੈਣ ਦਿਓ ਅਤੇ ਇਹਨਾਂ ਨੂੰ ਤਨ ਦੀ ਖੁਰਾਕ ਛਕਾਓ, ਲੰਗਰ ਚੱਲ ਰਹੇ ਨੇ ਇੱਥੇ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੱਲ ਨੂੰ ਦੇਵ ਨੇ ਤੈਸੀ ਹੋਈ ਇਹ ਪਰਿਵਾਰ ਜਾਵੇਗਾ। ਇੱਛਾ ਸੀ ਗੁਰੂ ਕੇ ਦਰ ਉੱਤੇ ਗੁਰੂ ਕੀ ਅਮਾਨਤ ਨੂੰ ਚੜਾਵੇ ਵਜੋਂ ਦੇ ਆਉਣਾ ਹੈ। ਹੁਣ ਕੁਝ ਦੇਵ ਨੇ ਤੈਸੀ ਹੈ, ਮਾਈ ਸਾਹਿਬ ਦੇਵਾ ਜੀ ਦੇ ਅੰਦਰ ਵੀ ਇਹ ਇੱਕ ਇੱਛਾ ਹੈ ਵੀ ਗੁਰੂ ਪਰਮੇਸ਼ਰ ਨੂੰ ਹੀ ਵਰਨਾ ਹੈ, ਕੋਈ ਪੁਰਾਣੇ ਸੰਸਕਾਰ, ਕਿਉਂਕਿ ਖੇਡ ਜਨਮਾਂ ਜਨਮਾਂਤਰਾਂ ਦੀ ਹੁੰਦੀ ਹੈ। ਕਈ ਵਾਰ ਦੁਨੀਆਂ 'ਤੇ ਆਪਾਂ ਆਉਂਦੇ ਹਾਂ ਕਿਤੇ ਇਹੀ ਜਨਮ ਥੋੜ੍ਹੀ ਹੈ। ਕਬੀਰ ਜੀ ਕਹਿੰਦੇ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਹੁਣ ਗੁਰੂ ਕੀ ਅਮਾਨਤ ਹੈ, ਬਾਣੀ ਬੜੀ ਮਾਤਾ ਜੀ ਪੜ੍ਹਦੇ ਨੇ, ਮਿੱਠੜੇ ਬੋਲ ਸੰਗਤ ਨੂੰ ਸੁਣਾਉਂਦੇ ਨੇ, ਅਤੇ ਸਾਰੀ ਇਲਾਕੇ ਦੀ, ਜ਼ਿਹਲਮ ਦੇ ਇਲਾਕੇ ਦੀ ਸੰਗਤ ਨੇ ਬੜਾ ਅਦਬ ਕਰਨਾ, ਬੜਾ ਸਤਿਕਾਰ ਕਰਨਾ। ਅੱਜ ਸਮਾਂ ਆਇਆ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਦੀਦਾਰਿਆਂ ਨੂੰ, ਆਨੰਦਾਂ ਦੀ ਪੁਰੀ ਨੂੰ, ਜ਼ਿਹਲਮ ਦੇ ਇਲਾਕੇ ਤੋਂ ਜਿਹੜੀਆਂ ਸੰਗਤਾਂ ਨੇ ਦੀਦਾਰੇ ਕਰਨ ਗੁਰੂ ਪਾਤਸ਼ਾਹ ਦੇ ਚੱਲ ਪਈਆਂ, ਕਿਉਂਕਿ 6 ਮਹੀਨੇ ਸੰਗਤਾਂ ਗੁਰੂ ਕੇ ਦਰਸ਼ਨ ਕਰਨ ਦਸਵੰਧ ਲੈ ਕੇ ਜੋ ਵੀ ਖੇਤੀਬਾੜੀ ਦਾ ਮਿਹਨਤ ਮੁਸ਼ੱਕਤ ਦਾ ਸੀ ਜਾਇਆ ਕਰਦੀਆਂ ਸਨ। ਉਦੋਂ ਇੰਨੇ ਸਾਧਨ ਤਾਂ ਹੈ ਨਹੀਂ ਸੀ ਵੀ ਰੋਜ਼ ਗੁਰਾਂ ਦੇ ਦਰਸ਼ਨ ਹੋ ਜਾਣ, ਹੁਣ ਤਾਂ ਗੱਡੀ ਭਜਾਓ ਅਤੇ ਰੋਜ਼ ਦੀਦਾਰੇ ਕਰੋ ਗੁਰੂ ਦੇ। ਹੁਣ ਸੰਗਤਾਂ ਦੀਦਾਰੇ ਕਰਨ ਪੋਠੋ ਹਾਰਦੀਆਂ ਚੱਲ ਪਈਆਂ। 1757 ਬਿਕਰਮੀ ਸੰਮਤ ਹੈ, ਅੰਮ੍ਰਿਤ ਸੰਚਾਰ ਹੋ ਚੁੱਕਿਆ ਹੈ। ਭਾਈ ਨੰਦ ਲਾਲ ਨੇ ਬੜਾ ਕਮਾਲ ਦਾ ਬਚਨ ਕਿਹਾ, ਕਹਿੰਦਾ ਏ ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਐਸੀ ਹੈ, ਉਹਦਾ ਬਖਸ਼ਿਆ ਅੰਮ੍ਰਿਤ ਐਸਾ ਹੈ, ਗਿੱਦੜਾਂ ਨੂੰ ਮਨਸੂਰ ਬਣਾਇਆ ਉਸਦੇ ਅੰਮ੍ਰਿਤ ਨੇ। ਮਨਸੂਰ ਕਹਿੰਦੇ ਨੇ ਜਿੱਤਣ ਵਾਲੇ। ਉਹ ਬੜੇ ਪਾਕ ਬੋਲ ਨੇ ਉਸ ਮਹਾਂਪੁਰਸ਼ ਦੇ, ਕਹਿੰਦਾ ਸ਼ੇਰਾਨੇ ਅਫਵਾਜ਼ੇ ਮਨਸੂਰੇ ਯਕਾ ਤਾਜ਼, ਕਹਿੰਦਾ ਕੱਲਾ ਕੱਲਾ ਲੱਖਾਂ ਨੂੰ ਜਿੱਤਣ ਵਾਲਾ ਮਨਸੂਰ ਬਣਾਇਆ ਗੁਰੂ ਗੋਬਿੰਦ ਦੇ ਥਾਪੜੇ ਨੇ। ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਖੰਡੇ ਦੀ ਪੌਲ ਨੇ ਮਨਸੂਰ ਬਣਾ ਦਿੱਤਾ, ਦੱਬੇ ਕੁਚਲਿਆਂ ਨੂੰ ਤਖਤਾਂ ਤਾਜਾਂ ਦੇ ਵਾਰਸ ਬਣਾ ਦਿੱਤਾ। ਇਹ ਉਹਦੇ ਅੰਮ੍ਰਿਤ ਦੀ ਤਾਕਤ ਸੀ। ਖੈਰ, ਖਾਲਸਾ ਪੰਥ ਦੀ ਸਿਰਜਣਾ ਹੋ ਚੁੱਕੀ ਸੀ। 1757 ਬਿਕਰਮੀ ਸੰਮਤ ਦੇ ਵਿੱਚ ਭਾਈ ਰਾਮੂ ਜੀ ਪੋਠੋਹਾਰ ਦੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਆਪਣੀ ਲਖਤੇ ਜਿਗਰ ਸਪੁੱਤਰੀ ਸਾਹਿਬ ਦੇਵਾ ਜੀ ਨੂੰ ਨਾਲ ਲੈ ਕਰਕੇ ਆਨੰਦਾਂ ਦੀ ਪੁਰੀ ਗੁਰੂ ਗੋਬਿੰਦ ਸਿੰਘ ਦੇ ਪਾਕ ਕਦਮਾਂ ਦੇ ਵਿੱਚ ਕਦਮ ਬੋਸੀ ਕਰਨ ਪਹੁੰਚੇ ਨੇ। ਔਰ ਕਵੀ ਸੰਤੋਖ ਸਿੰਘ ਜੀ ਮਹਾਰਾਜ ਨੇ ਬਾ ਕਮਾਲ ਇਹ ਇਤਿਹਾਸ ਚਿਤਰਿਆ ਹੈ, ਬੜੀ ਪੁਰਜ਼ੋਰ ਕਲਮ ਹੈ ਉਸ ਦੀ। ਦਾਸ ਤਕਰੀਬਨ ਇਹ ਹਰ ਸਟੇਜ 'ਤੇ ਬੇਨਤੀ ਕਰਦਾ ਹੁੰਦਾ ਵੀ ਜੇ ਉਹ ਮਹਾਂਪੁਰਸ਼ ਕਲਮ ਨਾ ਚੁੱਕਦਾ ਤਾਂ ਸਾਡੇ ਕੋਲ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ, ਗੁਰੂ ਪਰਿਵਾਰਾਂ ਦਾ ਇਤਿਹਾਸ, ਸ਼ਹੀਦਾਂ ਦਾ ਇਤਿਹਾਸ, ਸਾਢੇ 9-10 ਲੱਖ ਜਿਹੜੀ ਕੁਰਬਾਨੀ ਹੈ ਸਿੱਖ ਜਗਤ ਅੰਦਰ, ਮਕਤਲ ਅਤੇ ਮਕਤੂਲ ਇਕੱਠੇ ਹੋਏ ਸ਼ਹਾਦਤਾਂ ਹੋਈਆਂ, ਉਹ ਇਤਿਹਾਸ, ਉਹ ਚਮਕੌਰ ਦੀ ਗੜੀ, ਦੁਨੀਆ ਦੇ ਅੰਦਰ ਕੋਈ ਐਸਾ ਗਾਂਢੀਵ ਸੂਰਮਾ ਨਹੀਂ ਹੋਇਆ ਜਿਹੜਾ 1.25 ਲੱਖ ਨਾਲ ਲੜਿਆ ਹੋਵੇ, ਅਤੇ ਉੱਥੇ 40 ਐਸੇ ਸੂਰਮੇ ਸਨ ਜਿਨ੍ਹਾਂ 10 ਲੱਖ ਨੂੰ ਧੂਲ ਚਟਾਈ ਹੈ। ਉਹ 7 ਅਤੇ 9 ਸਾਲ ਦੀਆਂ ਛੋਟੀਆਂ ਨਿੱਕੀਆਂ ਜਿੰਦਾਂ ਜਿਹੜੀਆਂ ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਜੀ ਦੇ ਨਾਮਕਰਨ ਹੇਠ ਨੀਆਂ ਦੇ ਵਿੱਚ ਚਿਣੇ ਗਏ, ਉਹ ਸਰਹੰਦ ਦਾ ਇਤਿਹਾਸ। ਗੁਰੂ ਕਾ ਆਗਾਜ਼ ਕਿੱਥੇ ਹੋਇਆ ਹੈ, ਮਾਤਾ ਕੌਣ ਹੈ, ਪਿਤਾ ਕੌਣ ਹੈ, ਲਖਤੇ ਜਿਗਰ ਕੌਣ ਨੇ, ਜੋਤੀ ਜੋਤ ਕਦੋਂ ਸਮਾਏ ਨੇ, ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਕਦੋਂ ਹੋਂਦ ਵਿੱਚ ਆਈ ਹੈ, ਕਿਸਨੇ ਰਚੀ ਹੈ, ਕਿਸ ਪੁਰਜ਼ੋਰ ਕਲਮ ਨਾਲ ਲਿਖੀ ਗਈ ਹੈ। ਅਗਰ ਕਵੀ ਸੰਤੋਖ ਸਿੰਘ ਕਲਮ ਚੁੱਕ ਕੇ ਇਤਿਹਾਸ ਨਾ ਲਿਖਦੇ ਤਾਂ ਸਾਡੇ ਕੋਲ ਕੁਝ ਵੀ ਨਹੀਂ ਸੀ ਆਉਣਾ। ਤਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਸੁਣ ਸਾਖੀ ਮਨ ਜਪ ਪਿਆਰ, ਅਜਾ ਮਲ ਉਧਰਿਆ ਕਹਿ ਇੱਕ ਵਾਰ, ਸਾਧੂਆਂ ਸਤਿਪੁਰਸ਼ਾਂ ਦਾ ਲਿਖਿਆ ਇਤਿਹਾਸ ਸਾਖੀਆਂ ਸੁਣ, ਅਤੇ ਉਹਨਾਂ ਸਾਧੂਆਂ ਸੰਤਾਂ ਦੇ ਜੀਵਨ ਪੜ੍ਹ ਕੇ ਤੈਨੂੰ ਇਹ ਅੰਦਰ ਉਮੰਗ ਉੱਠੇ ਵੀ ਜਿਵੇਂ ਉਹਨਾਂ ਖਸਮ ਨੂੰ, ਗੁਰੂ ਨਾਨਕ ਨੂੰ, ਅਕਾਲ ਪੁਰਖ ਨੂੰ ਪਾਇਆ ਹੈ, ਤੈਨੂੰ ਜਾਚ ਆ ਜਾਵੇ ਪਾਉਣ ਦੀ। ਬਾਣੀ ਸਿਧਾਂਤ ਹੈ, ਸਿਧਾਂਤ 'ਤੇ ਚੱਲਣ ਵਾਲਿਆਂ ਦੇ ਇਤਿਹਾਸ ਬਣਦੇ ਨੇ, ਅਤੇ ਲਿਖਣ ਵਾਲਾ ਇੱਕ ਬਾਬਾ ਕਵੀ ਸੰਤੋਖ ਸਿੰਘ ਹੈ। ਅਤੇ ਜਿੰਨੀਆਂ ਵੀ ਇਤਿਹਾਸਿਕ ਪੁਸਤਕਾਂ ਬੜੇ ਬੜੇ ਲੇਖਕਾਂ ਵਿਦਵਾਨਾਂ ਨੇ ਲਿਖੀਆਂ ਨੇ, ਉਹਨਾਂ ਦਾ ਵਜੂਦ ਕਵੀ ਸੰਤੋਖ ਸਿੰਘ ਦਾ ਸ਼੍ਰੀ ਨਾਨਕ ਪ੍ਰਕਾਸ਼ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਔਥੈਂਟੀਸਿਟੀ ਸਾਰੇ ਵਿਦਵਾਨਾਂ ਉੱਥੋਂ ਹੀ ਲਈ ਹੈ। ਹੁਣ ਕਲਮ ਦਾ ਜਿਹੜਾ ਵਾਲੀ ਹੁੰਦਾ ਉਹ ਕੁਝ ਨਾ ਕੁਝ ਤਾਂ ਫੇਰ ਬਦਲ ਆਪਣੇ ਅਨੁਸਾਰ ਸੁਰਤੀ ਅਨੁਸਾਰ ਕਰ ਲੈਂਦਾ, ਪਰ ਜਿਤਨੇ ਵੀ ਵਿਦਵਾਨਾਂ ਪੁਸਤਕਾਂ ਇਤਿਹਾਸ ਦੀਆਂ ਲਿਖੀਆਂ ਸਾਰਿਆਂ ਕਵੀ ਸੰਤੋਖ ਸਿੰਘ ਦੀ ਕਲਮ ਨੂੰ ਲੈ ਕੇ ਲਿਖੀਆਂ ਨੇ। ਸੋ ਇਤਿਹਾਸ ਬੜਾ ਜ਼ਰੂਰੀ ਹੈ, ਤੁਹਾਨੂੰ ਇਤਿਹਾਸ ਨਾਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ, ਔਰ ਤੋੜਦੇ ਕੌਣ ਨੇ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਆਪਣੀ ਮਾਤ ਭਾਸ਼ਾ ਪੰਜਾਬੀ ਵੀ ਨਹੀਂ ਆਉਂਦੀ, ਬਾਣੀ ਪਾਕ ਗੁਰਮੁਖੀ ਵਿੱਚ ਲਿਖੀ ਗਈ, ਗੁਰਮੁਖੀ ਦਾ ਵੀ ਗਿਆਨ ਨਹੀਂ, ਅਤੇ ਖੰਡਿਤ ਉਸ ਮਹਾਂਪੁਰਸ਼ ਦੀ ਕਲਮ ਨੂੰ ਕਰਦੇ ਨੇ ਜਿਹੜਾ ਬ੍ਰਿਜ ਭਾਸ਼ਾ ਅਰਬੀ ਫਾਰਸੀ ਸੰਸਕ੍ਰਿਤ ਪੰਜਾਬੀ ਗੁਰਮੁਖੀ ਵਿੱਚ ਪੁਰਜ਼ੋਰ ਕਲਮ ਚਲਾਉਂਦਾ ਹੈ, ਜਿਹੜਾ 60,000 ਤੋਂ ਉੱਤੇ ਛੰਦ ਲਿਖ ਗਿਆ। ਦੁਨੀਆ ਦੇ ਵਿੱਚ ਮਹਾਂਭਾਰਤ ਵਰਗੇ ਮਹਾਨ ਬੜੇ ਬੜੇ ਇਤਿਹਾਸ ਦੇ ਗ੍ਰੰਥਾਂ ਦੇ ਬਰਾਬਰ ਸੂਰਜ ਪ੍ਰਕਾਸ਼ ਦੀ ਰਚਨਾ ਕਰ ਗਿਆ, ਏਡੀ ਲੰਬੇਰੀ ਰਚਨਾ ਕੋਈ ਕਵੀ ਕਰ ਹੀ ਨਹੀਂ ਸਕਿਆ। 2-4 ਜਮਾਤਾਂ ਪੜ੍ਹੇ ਨਹੀਂ ਹੁੰਦੇ, ਕਿਸੇ ਭਾਸ਼ਾ ਦਾ ਗਿਆਨ ਨਹੀਂ ਹੁੰਦਾ, ਅਤੇ ਹੱਥ ਉੱਥੇ ਪਾਉਂਦੇ ਨੇ ਜਿਹੜਾ ਕੁੱਲ ਇਲਮਾਂ ਦਾ ਗਿਆਤਾ ਹੋਵੇ। ਅਤੇ ਜੇ ਆਖੋ ਵੀ ਸਟੇਜ 'ਤੇ ਜੋ ਅੱਗ ਬਾਲੀ ਪਈ ਹੈ, ਪੰਥ ਨੂੰ ਆਪਸ ਵਿੱਚ ਇਕੱਠਿਆ ਨਹੀਂ ਹੋਣ ਦਿੰਦੇ ਆ, ਉਹ ਪਾਸੇ ਬਹਿ ਕੇ ਵਿਚਾਰ ਕਰੀਏ, ਕੰਮ ਨਿਬੇੜ ਲਈਏ। ਫਿਰ ਇਹ ਤਰਕਵਾਦੀ ਮਹਿਕਮਾ ਇਹਨਾਂ ਇੱਕ ਦਰਵਾਜ਼ਾ ਰੱਖਿਆ, ਪਤਾ ਨਹੀਂ ਕਿੱਧਰ ਭੱਜ ਜਾਂਦੇ ਸਟੇਜ 'ਤੇ ਲੈਕਚਰ ਦੇ ਕੇ, ਲੱਭਦੇ ਨਹੀਂ ਫਿਰ ਵਿਚਾਰ ਲਈਏ। ਵਿਚਾਰ ਇਸ ਲਈ ਨਹੀਂ ਕਰਦੇ, ਪੱਲੇ ਕੁਝ ਨਹੀਂ ਹੈ, ਕਿਉਂਕਿ ਉਸ ਮਹਾਨ ਰਚਨਾ ਦਾ ਜੇ ਇੱਕ ਛੰਦ ਵੀ ਕਹਿ ਦਵੋ ਨਾ ਵੀ ਇਹ ਛੰਦ ਜਿਹੜਾ ਕਵੀ ਸੰਤੋਖ ਸਿੰਘ ਨੇ ਲਿਖਿਆ ਇਹ ਭਾਸ਼ਾ ਦੱਸ ਦਿਓ ਕਿਹੜੀ ਹੈ, ਆਹ ਜਿਹੜਾ ਇੱਕ ਛੰਦ ਆ ਇਹ ਸੰਸਕ੍ਰਿਤ ਦਾ ਹੈ, ਫਾਰਸੀ ਦਾ ਹੈ, ਜਾਂ ਇਹ ਬ੍ਰਿਜ ਭਾਸ਼ਾ ਦਾ ਹੈ, ਕਿਸ ਭਾਸ਼ਾ ਦਾ ਹੈ, ਉਹਨਾਂ ਨੂੰ ਇਹ ਵੀ ਸਮਝ ਨਹੀਂ ਹੋਵੇਗੀ ਵੀ ਇਸ ਛੰਦ ਅੰਦਰ ਕਿਹੜੀ ਕਿਹੜੀ ਭਾਸ਼ਾ ਹੈ। ਅਸੀਂ ਤੇਰੀ ਫਲਾਣੇ ਦਾ ਟੀਕਾ ਪੜ੍ਹਿਆ ਉਹਨੇ ਇੱਦਾਂ ਲਿਖਿਆ, ਫਲਾਣੇ ਦਾ ਟੀਕਾ ਪੜ੍ਹਿਆ ਉਹਨੇ ਇੱਦਾਂ ਲਿਖਿਆ। ਹੱਦ ਹੋ ਗਈ, ਕਦੇ ਆਪਣਾ ਵੀ ਦਿਮਾਗ ਲੜਾਇਆ ਕਿ ਲੋਕਾਂ ਦੀਆਂ ਲਿਖੀਆਂ ਪਰਚੀਆਂ ਹੀ ਸੁਣਾਈ ਜਾਂਦੇ ਹਾਂ ਸਟੇਜ 'ਤੇ। ਯਾਦ ਰੱਖਿਆ ਕਰੋ, ਇਤਿਹਾਸ ਨਹੀਂ ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿੱਥੇ ਅਤੇ ਕਿਹਨੇ ਕੀਤੀ ਹੈ। ਜਿਹਦੇ ਬਾਬਤ ਇੱਕ ਨਾਰਾ ਬੁਲੰਦ ਕਰਦੇ ਹੋ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਕਿੱਥੇ ਰਚਨਾ ਹੋਈ? ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕਿਤੇ ਵੀ ਨਹੀਂ ਲਿਖਿਆ। 1660 ਬਿਕਰਮੀ ਸੰਮਤ, 1661 ਬਿਕਰਮੀ ਸੰਮਤ 1660 ਬਿਕਰਮੀ ਸੰਮਤ ਨੂੰ ਰੰਭਤਾ ਹੋਈ, ਕਾਠ ਦੇ ਵਿੱਚ ਸੰਪੂਰਨਤਾ ਹੋਈ। ਲਿਖਣ ਵਾਲੇ ਬਾਬਾ ਗੁਰਦਾਸ ਇਹ ਸੂਰਜ ਪ੍ਰਕਾਸ਼ ਵਿੱਚ ਹੀ ਲਿਖਿਆ। ਗੁਰੂ ਗ੍ਰੰਥ ਸਾਹਿਬ ਵਿੱਚ ਪੰਜਾਂ ਪਾਤਸ਼ਾਹੀਆਂ ਦੇ ਨਾਮ ਨੇ, ਗੁਰੂ ਨਾਨਕ ਤੋਂ ਲੈ ਕੇ ਗੁਰ ਅਰਜਨ ਪ੍ਰਤੱਖ ਹਰ। ਬਾਕੀ ਪੰਜ ਪਾਤਸ਼ਾਹੀਆਂ ਦੇ ਨਾਮ ਨਹੀਂ, ਨੌਵੇਂ ਪਾਤਸ਼ਾਹ ਦੀ ਬਾਣੀ ਜ਼ਰੂਰ ਹੈ। ਇਹ ਕਿੱਥੋਂ ਲੱਭੋਗੇ ਦਸ ਨਾਮ? ਇਹ ਲੱਭਣਗੇ ਤੁਹਾਨੂੰ ਦਸਮ ਗ੍ਰੰਥ ਵਿੱਚੋਂ, ਇਹ ਲੱਭਣਗੇ ਤੁਹਾਨੂੰ ਸੂਰਜ ਪ੍ਰਕਾਸ਼ ਵਿੱਚੋਂ। ਯਾਦ ਰੱਖਿਓ, ਤੁਹਾਡੇ ਕੋਲ ਪੰਜ ਪਾਤਸ਼ਾਹੀਆਂ ਦੇ ਨਾਮ ਹੀ ਹੈ ਨਹੀਂ ਜੇ ਦਸਮ ਬਾਣੀ ਅਤੇ ਇਤਿਹਾਸ ਨੂੰ ਖੰਡਿਤ ਕਰ ਦਿਓਗੇ ਤੁਸੀਂ। ਸੋ ਖਿਆਲ ਰੱਖਿਆ ਕਰੋ, ਸਾਡਾ ਬਾਪ ਇੱਕ ਹੀ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਸਤਿਗੁਰ ਜਾਗਤਾ ਹੈ ਦੇਉ ਪੋਥੀ ਪਰਮੇਸ਼ਰ ਕਾ ਥਾਨ। ਪਰ ਇਸ ਗੱਲ ਦਾ ਖਿਆਲ ਵੀ ਰੱਖਿਓ ਵੀ ਦਸਾਂ ਪਾਤਸ਼ਾਹੀਆਂ ਦੀ ਜੋਤ ਇੱਕ ਸੀ, ਜੋਤ ਉਹਾ ਜੁਗਤ ਸਾਈ ਸਹਿ ਕਾਇਆ, ਫਿਰ ਪਲਟੀਏ ਤੇ ਦਸਾਂ ਜਾਮਿਆਂ ਵਿੱਚ ਬਚਨ ਵੀ ਇੱਕੇ ਹੀ ਰੁਤਬੇ ਵਾਲੇ ਕੀਤੇ ਉਹਨਾਂ। ਗੁਰੂ ਨਾਨਕ ਸਾਹਿਬ ਨੂੰ ਸਿੱਖਾਂ ਪੁੱਛਿਆ, ਭਾਈ ਲਾਲੋ ਹੁਣਾ ਇਹ ਬੋਲ ਕਿਹਦੇ ਨੇ? ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾਲੋ ਜਾਮਾ ਬਦਲਿਆ। ਪੰਜਵੇਂ ਜਾਮੇ ਤੋਂ ਪੁੱਛਿਆ ਗੁਰੂ ਅਰਜਨ ਸਾਹਿਬ ਬਾਣੀ ਕਿਸ ਦੀ ਹੈ? ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਅੱਜ ਦਸਵਾਂ ਜਾਮਾ ਗੁਰੂ ਗੋਬਿੰਦ ਕੋਲੋਂ ਪੁੱਛਿਆ ਸਿੰਘਾਂ ਨੇ, ਮਹਾਰਾਜ ਬਾਣੀ ਕਿਸ ਦੀ ਹੈ? ਅਤੇ ਦਸਮ ਬਾਣੀ ਦੇ ਪਾਕ ਬੋਲ ਸਨ, ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹਿਓ ਜਗ ਮਾਹੇ। ਦੱਸੋ ਤਿੰਨਾਂ ਪਾਤਸ਼ਾਹੀਆਂ ਦੇ ਅਲਫਾਜ਼ਾਂ 'ਚ ਕੀ ਅੰਤਰ ਹੈ? ਭਾਸ਼ਾ ਦਾ ਅੰਤਰ ਹੈ, ਅਰਥ ਇੱਕੋ ਹੀ ਹੈ ਵੀ ਸਾਰੇ ਆਂਦੇ ਖਸਮ ਦੇ ਬੋਲ ਨੇ, ਅਸੀਂ ਲਿਆਉਣ ਵਾਲੇ ਉਹਦੇ ਸਰਗੁਣ ਰੂਪ ਹਾਂ। ਇਤਿਹਾਸ ਅਤੇ ਦਸਮ ਬਾਣੀ ਇਹਨਾਂ ਦਾ ਅਦਬ ਅਸੀਂ ਗੁਰੂ ਕੀ ਪਾਕ ਬਾਣੀ ਵਾਂਗ ਕਰਦੇ ਹਾਂ, ਕਿਉਂਕਿ ਬਾਣੀ ਦੀ ਹੋਂਦ ਇਤਿਹਾਸ ਵਿੱਚ ਦਰਜ ਹੈ ਵੀ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ, ਕਿੱਥੋਂ ਕਿੱਥੋਂ ਬਾਣੀ ਇਕੱਤਰ ਹੋਈ, ਕਿਵੇਂ ਬਾਬਾ ਮੋਹਨ ਜੀ ਤੋਂ ਪੋਥੀਆਂ ਗੁਰੂ ਅਰਜਨ ਸਾਹਿਬ ਲਿਆਏ। ਅਤੇ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਨੇ ਉਹਨਾਂ ਦਾ ਵਜੂਦ ਮਿੱਟੀ ਹੋ ਜਾਂਦਾ ਹੈ। ਅੱਜ ਸਾਰੇ ਬੈਠੇ ਦੀ 338ਵਾਂ ਜਨਮ ਦਿਹਾੜਾ ਮਾਤਾ ਸਾਹਿਬ ਕੌਰ ਜੀ ਦਾ ਮਨਾਉਣਾ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤਾਂ ਜ਼ਿਕਰ ਹੈ ਨਹੀਂ, ਉਹ ਕਿੱਥੇ ਲੱਭੇਗਾ? ਉਹ ਕਵੀ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਅੰਦਰ ਪੰਜਵੀਂ ਰੁੱਤ ਪੜ੍ਹੋ, ਤੁਹਾਨੂੰ ਲੱਭ ਜਾਵੇਗਾ। ਇੱਦਾਂ ਜਿਤਨੇ ਵੀ ਗੁਰੂ ਪਰਿਵਾਰ ਨੇ, ਸਾਹਿਬਜ਼ਾਦੇ ਨੇ ਜਾਂ ਜਿਹੜੇ ਹਜ਼ਾਰਾਂ ਲੱਖਾਂ ਸਾਡੇ ਸ਼ਹੀਦ ਨੇ, ਉਹਨਾਂ ਦੀ ਜਿਤਨੀ ਵੀ ਰੂਹਾਨੀਅਤ ਹੈ, ਬਰਕਤ ਹੈ, ਅਜ਼ਮਤ ਹੈ, ਉਹ ਕਵੀ ਸੰਤੋਖ ਸਿੰਘ ਦੀ ਕਲਮ ਨੇ ਚਿੱਤਰੀ ਹੈ। ਸੋ ਇਤਿਹਾਸ ਦਾ ਅਦਬ ਕਰਿਆ ਕਰੋ, ਗੁਰੂ ਕੇ ਪਰਿਵਾਰ ਗੁਰੂ ਪਾਤਸ਼ਾਹੀਆਂ ਦਾ ਇਤਿਹਾਸ ਤੁਹਾਨੂੰ ਉੱਥੋਂ ਲੱਭੇਗਾ। ਨਾਲੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਮੈਂ ਫਿਰ ਦੁਹਰਾ ਦੇਵਾਂ ਸੁਣ ਸਾਖੀ ਮਨ ਜਪ ਪਿਆਰ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਕ ਮਹਿਲ ਕਿਵੇਂ ਬਣੇ ਮਾਤਾ ਸਾਹਿਬ ਕੌਰ ਜੀ 1757 ਦੇ ਵਿੱਚ ਮਾਤਾ ਪਿਤਾ ਦੇ ਨਾਲ ਪੋਠੋਹਾਰ ਦੀਆਂ ਸੰਗਤਾਂ ਦੇ ਨਾਲ ਕਵੀ ਸੰਤੋਖ ਸਿੰਘ ਜੀ ਕਹਿੰਦੇ ਭਰੇ ਦਰਬਾਰ ਅੰਦਰ ਆਏ, ਅਤੇ ਜਦੋਂ ਦਰਬਾਰ ਦੇ ਅੰਦਰ ਗੁਰੂ ਪਾਤਸ਼ਾਹ ਦੇ ਦੀਦਾਰੇ ਕੀਤੇ, ਮਾਤਾ ਜੀ ਦੇ ਪਿਤਾ ਨੇ ਸੀਸ ਨਿਵਾ ਕੇ ਸਿਰ ਝੁਕਾ ਕੇ ਸਿਜਦਾ ਕਰਕੇ ਡੰਡੌਤ ਕਰਕੇ ਸੰਗਤਾਂ ਸਮੇਤ ਬੇਨਤੀ ਕੀਤੀ। ਕਹਿੰਦੇ ਐ ਮਹਾਰਾਜ, ਘਰ ਦੇ ਵਿੱਚ ਔਲਾਦ ਨਹੀਂ ਸੀ, ਗੁਰੂ ਨਾਨਕ ਨਿਰੰਕਾਰੀ ਦੀ ਕਦਮ ਬੋਸੀ ਕੀਤੀ, ਉਹਦੇ ਦਰ 'ਤੇ ਸੇਵਾ ਕੀਤੀ, ਇਸ ਸੁਪੁੱਤਰੀ ਦਾ ਆਗਾਜ਼ ਹੋਇਆ। ਮਾਤਾ ਜੀ ਦਾ ਇੱਕ ਭਾਈ ਵੀ ਸੀ, ਭੈਣ ਭਾਈ ਸਨ ਇਹ ਦੋਨੇ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕੀਤੀ, ਅਤੇ ਗੁਰੂ ਕਿਆਂ ਨੇ ਇਹ ਦਾਤ ਦਿੱਤੀ ਹੈ? ਸਾਹਿਬ ਨੇ ਦਿੱਤੀ, ਅਤੇ ਨਾਮ ਹੀ ਸਾਹਿਬ ਦੇ ਵੀ ਰੱਖਿਆ ਸੀ। ਅਤੇ ਮਹਾਰਾਜ ਬੱਚੀ ਦਾ ਵੀ ਫੁਰਨਾ ਹੈ, ਤੁਹਾਡੀ ਮਾਨਤ ਹੈ, ਅਤੇ ਤੁਸੀਂ ਕਿਰਪਾ ਕਰਕੇ ਸਾਡੀ ਲਖਤੇ ਜਿਗਰ ਨੂੰ ਇਸ ਬੱਚੀ ਨੂੰ ਪ੍ਰਵਾਨ ਕਰ ਲਵੋ, ਆਪਣੇ ਮਹਿਲ ਬਣਾ ਲਵੋ। ਇਹਨਾਂ ਦਾ ਡੋਲਾ ਤੁਸੀਂ ਲੈ ਲਵੋ। ਬੇਨਤੀ ਕੀਤੀ ਗਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਡੇ ਦੋ ਮਹਿਲ ਨੇ, ਮਾਤਾ ਸੁੰਦਰ ਕੌਰ ਅਤੇ ਮਾਤਾ ਜੀਤੋ ਜੀ। ਚਾਰ ਲਖਤੇ ਜਿਗਰ ਨੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਅਸੀਂ ਹੁਣ ਆਨੰਦ ਕਾਰਜ ਨਹੀਂ ਕਰਵਾ ਸਕਦੇ। ਗ੍ਰਸਤ ਨੂੰ ਸੰਕੋਚ ਲਿਆ, ਬ੍ਰਹਮਚਰਿਆ ਧਾਰਨ ਕਰ ਲਿਆ। ਹੁਣ ਵੇਖੋ ਭਾਵਨਾ ਉਸ ਪਰਿਵਾਰ ਦੀ। ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਕ ਬੋਲ ਹੈ, ਪਰਾਈ ਅਮਾਣ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਇਹ ਤੁਹਾਡੀ ਅਮਾਨਤਾ ਹੈ। ਔਰ ਪਹਿਲੇ ਦਿਨ ਤੋਂ ਇਹਨਾਂ ਨੂੰ ਸਾਰੇ ਮਾਤਾ ਜੀ ਕਹਿ ਕੇ ਪੁਕਾਰਦੇ ਨੇ ਵੀ ਗੁਰੂ ਕਿਆਂ ਦੀ ਅਮਾਨਤਾ ਹੈ। ਪਹਿਲੇ ਦਿਨ ਤੋਂ ਸਾਡੀ ਸਾਰੇ ਪਰਿਵਾਰ ਦੀ ਭਾਵਨਾ ਹੈ, ਐ ਗੁਰੂ ਗੋਬਿੰਦ ਸਿੰਘ ਚਾਹੇ ਮਹਿਲਾਂ ਵਿੱਚ ਰੱਖੋ, ਚਾਹੇ ਮਹਿਲ ਦੇ ਵਿੱਚ ਜਗ੍ਹਾ ਦੇ ਦਿਓ, ਚਾਹੇ ਮਹਿਲ ਵਿੱਚ ਰੱਖੋ, ਚਾਹੇ ਟਹਿਲ ਵਿੱਚ ਰੱਖੋ, ਹੁਣ ਹੈ ਤੁਹਾਡੇ ਦਰ ਦੀ ਸੇਵਕ। ਇਹ ਬਚਨ ਕੀਤੇ ਪਰਿਵਾਰ ਨੇ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਉਸ ਮਹਾਂਪੁਰਸ਼ ਨੇ ਪੰਜਵੀਂ ਰੁੱਤ ਦੇ ਵਿੱਚ ਅੰਸ਼ੂ ਪਹਿਲਾ ਹੈ, ਉਸ ਪਾਕ ਅਧਿਆਏ ਦੇ ਵਿੱਚ ਇਸ ਵਾਰਤਾਲਾਪ ਨੂੰ ਉਜਾਗਰ ਕੀਤਾ ਕਵੀ ਸੰਤੋਖ ਸਿੰਘ ਨੇ। ਕਹਿੰਦੇ ਜਬ ਤੇ ਮੈਂ ਉਰ ਮੈਂ ਇਮ ਧਾਰੀ, ਜਬ ਤੇ ਮੈਂ ਉਰ ਮੈਂ ਇਮ ਧਾਰੀ, ਕੰਨਿਆਂ ਗੁਰ ਕੋ ਅਰਪਣ ਕਰੀ। ਇੱਕ ਭਾਵਨਾ ਹੈ ਇਹ ਜਿਹੜੀ ਕੰਨਿਆ ਹੈ, ਪਹਿਲੇ ਦਿਨ ਤੋਂ ਹਿਰਦੇ ਵਿੱਚ ਧਾਰਿਆ ਸੀ, ਆਇ ਗੁਰੂ ਗੋਬਿੰਦ ਸਿੰਘ ਤੁਹਾਡੇ ਦਰ ਤੇ ਅਰਪਿਤ ਕਰਨੀ ਹੈ। ਕਹਿੰਦੇ ਉਦੋਂ ਤੋਂ ਇਸ ਦੁਨੀਆ ਨੇ ਤਬ ਕੀ ਮਾਤਾ ਸਮ ਸਭ ਕੇਰੀ, ਤਬ ਕੀ ਮਾਤਾ ਸਮ ਸਭ ਕੇਰੀ, ਮਨ ਸੋ ਭਾਵਨਾ ਕੀਨ ਵਡੇਰੀ। ਸਾਰੇ ਮਾਤਾ ਜੀ ਕਹਿ ਕੇ ਦਾ ਅਦਬ ਕਰਦੇ ਨੇ, ਸਾਰਿਆਂ ਨੇ ਇਹ ਭਾਵਨਾ ਰੱਖੀ ਹੈ। ਅਬ ਮਮ ਘਰ ਮੈਂ ਰਹਿ ਕੁਆਰੀ, ਜੇ ਤੁਸੀਂ ਪ੍ਰਵਾਨ ਨਾ ਕੀਤਾ ਤਾਂ ਤੁਹਾਡਾ ਨਾਮ ਜਪਦਿਆਂ ਹੀ ਜੀਵਨ ਬਤੀਤ ਕਰੇਗੀ, ਹੁਣ ਇਹਨੇ ਕਿਸੇ ਨਾਲ ਵਿਆਹ ਨਹੀਂ ਕਰਾਉਣਾ। ਬੱਚੀ ਦੇ ਮਨ ਦੀ ਭਾਵਨਾ ਹੈ, ਅਬ ਮਮ ਘਰ ਮੈਂ ਰਹਿ ਕੁਮਾਰੀ, ਐ ਦੀਨ ਦੁਨੀਆ ਦੇ ਮਾਲਕ ਕੋ ਕਰ ਸਕੈ ਨਾ ਅੰਗੀਕਾਰੀ, ਤੁਸੀਂ ਇਹਨੂੰ ਵਿਆਹ ਲਵੋ, ਹੁਣ ਇਹ ਕਿਸੇ ਨੂੰ ਪ੍ਰਵਾਨ ਨਹੀਂ ਕਰੇਗੀ, ਕਿਸੇ ਵਰ ਨੂੰ ਅੰਗੀਕਾਰ ਨਹੀਂ ਕਰੇਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ, ਜਾਂ ਤਾਂ ਆਪ ਕਿਰਪਾ ਉਰ ਧਰੀਐ। ਵੇਖੋ ਗੁਰੂ ਅੱਗੇ ਤਰਲਾ ਹੀ ਹੁੰਦਾ ਹੈ, ਜ਼ੋਰ ਨਹੀਂ ਕਿਸੇ ਦਾ ਚੱਲਦਾ। ਮਹਾਰਾਜ ਕਹਿੰਦੇ, ਜਾਂ ਤਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ, ਉਹ ਪਰਿਵਾਰ ਕਹਿੰਦਾ, ਕਵੀ ਸੰਤੋਖ ਸਿੰਘ ਮਹਾਰਾਜ ਦੀ ਪੁਰਜ਼ੋਰ ਕਲਮ ਕਹਿੰਦੀ ਹੈ, ਜਾਂ ਤਾਂ ਆਪ ਗੁਰੂ ਗੋਬਿੰਦ ਸਿੰਘ ਨੂੰ ਪਰਿਵਾਰ ਕਹਿ ਰਿਹਾ, ਜਾਂ ਤਾਂ ਆਪ ਕਿਰਪਾ ਉਰ ਧਰੀਐ ਹੈ, ਅੰਗੀਕਾਰ ਸੁਤਾ ਮਮ ਕਰੀਐ ਹੈ, ਸਾਡੀ ਬਛੜੀ ਨੂੰ ਅੰਗੀਕਾਰ ਕਰ ਲਵੋ। ਗੁਰੂ ਸਾਹਿਬ ਨੇ ਸੰਗਤਾਂ ਸਮੇਤ ਪਰਿਵਾਰ ਦੇ ਅੰਦਰ ਪ੍ਰੇਮ ਵੇਖਿਆ ਅਤੇ ਸੰਗਤਾਂ ਇਹ ਤਰਲਾ ਲੈ ਰਹੀਆਂ ਸਨ, ਇੱਕ ਬਾਣੀ ਦਾ ਬੜਾ ਪਾਕ ਬੋਲ ਹੈ। ਵੈਸੇ ਤਾਂ ਸਾਰੇ ਹੀ ਚਾਹੁੰਦੇ ਆ ਰੱਬ ਖਸਮ ਮਿਲੇ, ਸਾਰੇ ਹੀ ਜਪਦੇ ਆ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਹੁਣ ਰਾਜੇ ਦੇ ਦਰ 'ਤੇ ਤੁਸੀਂ ਖਲੋ ਜਾਓ, ਸਾਰਿਆਂ ਦੀ ਇੱਛਾ ਹੈ ਰਾਜਾ ਦਿਦਾਰੇ ਦੇਵੇ। ਤਰਲਾ 'ਤੇ ਲਿਆ ਜਾ ਸਕਦਾ ਹੈ, ਇਹ ਮਰਜ਼ੀ ਰਾਜੇ ਦੀ ਹੈ ਵੀ ਹਲਕਾਰੇ ਨੂੰ ਘੱਲ ਕੇ ਅੰਦਰ ਕਿਸ ਨੂੰ ਸੱਦੇਗਾ। ਸਾਰੇ ਹੀ ਚਾਹੁੰਦੇ ਨੇ ਪਰਮਾਤਮਾ ਖਸਮ ਦੇ ਰੂਪ ਵਿੱਚ ਮਿਲ ਜਾਵੇ, ਰੱਬ ਵਰਗਾ ਖਸਮ ਹੋਵੇ। ਪਰ ਜਿਨ੍ਹਾਂ ਦੀ ਬੰਦਗੀ ਪ੍ਰਵਾਨ ਹੋਵੇ ਉਹਨਾਂ ਨੂੰ ਹੀ ਰੱਬ ਵਰਗਾ ਖਸਮ ਮਿਲਦਾ ਹੈ। ਕਈ ਆਖ ਦਿੰਦੇ ਲੈ ਇਹ ਤਾਂ ਐਵੇਂ ਇਤਿਹਾਸਕਾਰਾਂ ਲਿਖਤਾ, ਸਿੱਖਾਂ ਨੂੰ ਤਾਂ ਹੁਕਮ ਹੈ ਇੱਕ ਵਿਆਹ ਕਰਵਾਉਣ ਦਾ ਅਤੇ ਗੁਰੂ ਸਾਹਿਬ ਦੇ ਤਿੰਨ ਨੇ, ਅਤੇ ਤੂੰ ਆਪਣੇ ਮਰਾਤਬੇ ਨੂੰ ਗੁਰੂ ਦੇ ਬਰਾਬਰ ਸਮਝਦਾ ਹੈ? ਇਹ ਚੰਮ ਦਾ ਲਿਫਾਫਾ ਹੁਣ ਗੁਰੂ ਗੋਬਿੰਦ ਸਿੰਘ ਦਾ ਬਰਾਬਰ ਹੋ ਗਿਆ, ਮੁਕਾਬਲਾ ਕਰੇਗਾ? ਉਹ ਖੁਦ ਖੁਦਾ ਹੈ, ਆਪਣੀ ਹਸਤੀ ਕੀਟ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ। ਰੱਬ ਕਿਸੇ ਮਰਿਆਦਾ ਦਾ ਬੱਝਾ ਨਹੀਂ ਹੁੰਦਾ, ਪ੍ਰਿੰਸੀਪਲ ਕਿਸੇ ਲੋਅ ਦਾ ਬੱਜਾ ਨਹੀਂ ਹੁੰਦਾ, ਸਕੂਲਾਂ ਕਾਲਜਾਂ ਦੇ ਲੋਅ ਵਿਦਿਆਰਥੀਆਂ ਲਈ ਹੁੰਦੇ ਨੇ। ਉਹਨੂੰ ਲੱਖਾਂ ਚਾਹੁੰਦੇ ਨੇ ਗੁਰੂ ਗੋਬਿੰਦ ਸਿੰਘ ਵਰਗਾ ਖਸਮ ਮਿਲੇ, ਪਰ ਤਿੰਨ ਮਾਈਆਂ ਪ੍ਰਵਾਨ ਹੋਈਆਂ, ਤਿੰਨਾਂ ਦੀ ਬੰਦਗੀ ਪ੍ਰਵਾਨ ਹੋਈ ਅਤੇ ਤੂੰ ਛੱਡ ਖਹਿੜਾ, ਗੁਰੂ ਕੀ ਕਰ ਸਕਦਾ ਹੈ, ਤੇਰੇ ਵੱਸੋਂ ਬਾਹਰ ਹੈ। ਕੰਪੈਰੀਜ਼ਨ ਗੁਰੂ ਦੇ ਤੁੱਲ ਆਪਣੇ ਆਪ ਨੂੰ ਨਾ ਰੱਖ। ਕਦੇ ਧਿਆਨ ਨਾਲ ਬਾਣੀ ਪੜ੍ਹੀ, ਗੁਰ ਕੀ ਕਰਨੀ ਕਾ ਹੈ ਧਾਵੋ, ਗੁਰੂ ਕੀ ਕਰਦਾ ਹੈ ਉਸ ਕਰਨੀ ਦੇ ਬਰਾਬਰ, ਕਰਨੀ ਕਰਨ ਲਈ ਦੌੜ ਭੱਜ ਛੱਡ ਦੇ, ਤੂੰ ਨਹੀਂ ਕਰ ਪਾਵੇਂਗਾ। ਗੁਰੂ ਆਜ਼ਾਦ ਹਸਤੀ ਹੈ, ਗੁਰੂ ਕਿਸੇ ਮਰਿਆਦਾ ਦਾ ਬੱਝਾ ਨਹੀਂ। ਇਹ ਮਰਿਆਦਾ ਤੁਹਾਡੇ ਸਾਡੇ ਲਈ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਸਾਨੂੰ ਰੱਬ ਤਾਈਂ ਪਹੁੰਚਾਉਣ ਲਈ ਹੈ। ਅਤੇ ਰੱਬ ਕੌਣ ਹੈ? ਗੁਰ ਪਰਮੇਸ਼ਰ ਏਕੋ ਜਾਣ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਰੱਬ ਗੁਰੂ ਗੋਬਿੰਦ ਸਿੰਘ ਹੈ। ਉਹ ਕਿਸੇ ਮਰਿਆਦਾ ਦਾ ਨਹੀਂ ਬੱਝਾ, ਉਹਨੂੰ ਸਾਰੇ ਹੀ ਕੀਰਨੇ ਪਾ ਕੇ ਇਹ ਗੱਲ ਕਹਿੰਦੇ ਨੇ, ਚਾਹੇ ਇਸਤਰੀਆਂ ਨੇ। ਵੈਸੇ ਤਾਂ ਬਾਣੀ ਕਹਿੰਦੀ ਹੈ ਜਿਤਨੀ ਲੁਕਾਈ ਹੈ ਸਾਰੀ ਇਸਤਰੀ ਜਾਤ ਹੈ ਰੱਬ ਦੇ ਅੱਗੇ, ਅਤੇ ਸਾਰੇ ਹੀ ਆਪਾਂ ਤਰਲੇ ਲੈਂਦੇ ਹਾਂ। ਪ੍ਰਭ ਜੀਓ ਖਸਮਾਨਾ ਕਰ, ਪਿਆਰੇ ਬੁਰੇ ਭਲੇ ਹਮ।